अगे गुरु प्यारियो वार 16वीं की कथा विचार आरंभ हो रही है। वार 16वीं की पौड़ी पहली विच भाई साहब भाई गुरदास जी फरमान करते हैं धरती तरह जिवें धरती ते जो बीजी वह उगदा है संसार जगत विच भी जिहो जे कर्म कीते उहदा फल उसे तरह का मिलना। की फरमान करते सब दू नीवी धरत होए दरगह अंदर मिली वडाई कोई गोडे वाहे हाल को माल मूत कसूत कराई लेंब रसोई को कर चोआ चंदन पूज चढ़ाई जेहा बीजे सो लुणे जेहा बियो तेहा फल पाई गुरमुख सुख फल सहज घर आप गवाई ना आप गणाई जागृत सुपन सखोपति उन मन मगन रह लेवलाई साध संगत गुर शब्द कमाई साध संगत गुर शब्द कमाई। फरमान करते ने सब दू नीवी धरत होए दरगह अंदर मिली वडाई सारिया तो निमरी भूत धरती है भाव सारिया तो नीवी ते निम्रता वाली धरती है जिसनों परमात्मा की कचहरी विच वड्याई मिली है भाव सारिया तो नीवी ते परमात्मा वालों इस धरती नू वड्याई किवें मिली अवतारी पुरश रब्बी रैबर गुरु पातशाह संत महापुरश ब्रह्म ज्ञानी रब ने इस धरती दे उत्ते ही पैदा किते हैं। धरती दा ते संसार दे लोकां दा दुख हरन वास्ते परमेश्वर इस धरती दे उत्ते ही महापुरशां नू साधुआं नू अवतारां ते गुरुआं पीरां नू भेजदा है। समझ लो ये धरती दा नीवापन जिहड़ा सी ना निम्रता सी उहदा करके रब ने इहनू वड्याई बख्शी है। कोई गोडा वाहे हाल को माल मूत कसूत कराई कोई गोडदा है धरती नू कोई हलवाउंदा है कोई इस धरती दे उत्ते मल मूत्र आदक करके इस नू मैला करदा है। फिर कहिंदे लिंब रसोई को करे चोआ चंदन पूज चढ़ाई कोई इस धरती दे उत्ते पोचे फेर रहा कोई लेपन करदा है साध संगत कोई इहदे ते तपा के धरती नू रोटियां पकाउंदा है कोई चंदन आदक चोआ ते तरह तरह दियां पूजा चढ़ाउंदा है कोई लेपन करदा है इस धरती दे उत्ते। फिर कहिंदे ने जेहा बीजै सो लुणै जेहा बियो तेहा फल पाई जेहो जिहा बीज इस विच कोई बीजदा है ओहो जिहा ही कटदा है भाव जेहा बीज तेहा ही फल कोई लै लैंदा है इस धरती दे विचों। हुण गुरमुख जनां दी बात दसदे ने कहण लगे गुरमुख सुख फल सहज घर आप गवाए ना आप गणाई जिवें धरती निम्रता विच है आपा भाव गवाया इन्हें कोई गोडी जाए कोई हलवाई जाए कोई मल मूत्र कर रहा साध संगत धरती ते है कोई असर ते कोई चंदन ते चोआ आदिक दे लेप ते पोचे फेरदा कोई शाबाशी देंदी उन्हां नू। इसे तरह गुरमुख लोकां नू गुरमुख जनां नू सहज पद विच टिक के आत्मिक सुख आत्मिक फल प्राप्त हुंदा है वह धरती वांगू गुरमुख जन आपा गवा के अपना आपा जनाउंदे नहीं गणाउंदे नहीं निम्रता ते गरीबी वाले सुभाव विच ही रहिंदे हन। जागृत सुपन सखोपति उन मन मगन रह लिवलाई जागृत अवस्था सुपन अवस्था और सखोपत अवस्था इहदे विच मगन होके परमात्मा दे नाल संसार जगत दे विच ओ लेव ला रहे भाव राग द्वैख तो दूर जागृत सुपन ते सखोपत अवस्था इस हाल विच जगत विच विचरदे होया भी ओ तुरिया पद विच रहिंदे हन। थोड़ा जिहा दास इस प्रति बेनती करदे जागृत अवस्था सुपन अवस्था सखोपत अवस्था इन्हां विच भी रहिंदे ने गुरमुख जन जगत च ही रहिंदे आ पर उन्हां दी जिहड़ी बिरती आ मगनता है जड़ी लीनता है जड़ी वो लेव तुरिया पद दे विच है। तीन अवस्था ने जागृत अवस्था मनुख दी ਜਿਵੇਂ ਜਾਗਦਾ ਬੰਦਾ ਸੰਸਾਰ ਜਗਤ ਵਿੱਚ ਤੁਰਿਆ ਫਿਰਦਾ, ਕੰਮ ਕਾਰ ਦੁਨੀਆਂ ਦੇ ਧੰਦੇ ਆਰ ਪਾਰ ਕਰਦਾ ਹੈ, ਇਹਨੂੰ ਜਾਗ੍ਰਿਤ ਅਵਸਥਾ ਕਹਿੰਦੇ ਨੇ। ਦੂਸਰੀ ਅਵਸਥਾ ਹੈ ਜਦੋਂ ਬੰਦਾ ਲੰਮਾ ਤਾਂ ਪਿਆ ਹੋਇਆ, ਸੁੱਤਾ ਹੋਇਆ ਹੈ, ਪਰ ਉਹਨੂੰ ਉਸ ਨੀਂਦ ਦੇ ਵਿੱਚ ਸੁਪਨੇ ਆਉਂਦੇ ਨੇ। ਇਹ ਘੂਕ ਨੀਂਦ ਨਹੀਂ ਕਹੀ ਜਾਂਦੀ, ਜਦੋਂ ਆਪਾਂ ਨੂੰ ਸੁਪਨਾ ਆਉਂਦਾ ਨਾ ਸੁੱਤਿਆਂ ਪਿਆ, ਤੇ ਸਾਧ ਸਿੰਘ ਤੋਂ ਘੂਕ ਨੀਂਦ ਨਹੀਂ ਹੈ, ਉਹਨੂੰ ਸੁਪਨ ਅਵਸਥਾ ਕਹਿੰਦੇ ਨੇ। ਇੱਕ ਜਾਗ੍ਰਿਤ ਅਵਸਥਾ ਪਹਿਲੀ, ਜਾਗਦੇ ਰਹਿਣਾ। ਹੁਣ ਲੰਮਾ ਪੈ ਗਿਆ ਕੋਈ ਬੰਦਾ ਵੀ ਮੈਂ ਸੌਣਾ, ਪਰ ਉਹਨੂੰ ਸੁੱਤੇ ਪਏ ਨੂੰ ਵੀ ਸੁਪਨੇ ਆਉਂਦੇ ਆ, ਘੂਕ ਨੀਂਦ ਵਿੱਚ ਨਹੀਂ ਸੁੱਤਾ ਹੋਇਆ, ਉਹਨੂੰ ਸੁਪਨ ਅਵਸਥਾ ਕਹਿੰਦੇ ਨੇ। ਜਿਹੜੀ ਸਖੋਪਤ ਅਵਸਥਾ ਹੈ, ਐਂ ਪੂਰਾ ਸੁੱਖ ਆਨੰਦ ਦੇ ਵਿੱਚ ਲੰਮਾ ਪਿਆ, ਕੋਈ ਸੰਸਾਰ ਦਾ ਉਹਨੂੰ ਨਹੀਂ ਪਤਾ, ਨਾ ਜਾਗਦਾ ਨਾ ਕੋਈ ਸੁਪਨਾ ਹੀ ਲੈ ਰਿਹਾ, ਬਿਲਕੁਲ ਘੂਕ ਜਦੋਂ ਸੁੱਤਾ ਹੈ। ਜਾਗ੍ਰਤ ਤੇ ਸੁਪਨ ਅਵਸਥਾ ਤੋਂ ਜਦੋਂ ਅੱਗੇ ਜਾ ਕੇ ਬੰਦਾ ਆਰਾਮ ਕਰਦਾ, ਇਹਨੂੰ ਅਸੀਂ ਠੇਠ ਪੰਜਾਬੀ ਚ ਕਹਿੰਦੇ ਘੂਕ ਨੀਂਦ ਦੇ ਵਿੱਚ ਸੁੱਤਾ ਹੋਇਆ, ਉਹਨੂੰ ਸਖੋਪਤ ਆਖਿਆ। ਇਹ ਤਿੰਨ ਅਵਸਥਾ ਨੇ। ਤੀਨ ਵਿਆਪੈ ਜਗਤ ਕੋ ਤੁਰੀਆ ਪਾਵੈ ਕੋਈ, ਜਿਹੜੀ ਚੌਥੀ ਅਵਸਥਾ ਉਹਨੂੰ ਤੁਰੀਆ ਪਦ ਆਖਿਆ। ਜਿਹੜੇ ਹੁਣ ਗੁਰਮੁਖ ਜਨ ਨੇ ਸਾਧ ਸੰਗਤ, ਇਹ ਨਹੀਂ ਵੀ ਉਹ ਜਾਗਦੇ ਨਹੀਂ ਹਨ ਜਾਂ ਆਰਾਮ ਨਹੀਂ ਕਰਦੇ, ਸੌਂਦੇ ਨਹੀਂ ਗੇ ਜਾਂ ਸੁੱਤਿਆਂ ਪਿਆ ਉਹਨਾਂ ਨੂੰ ਕੋਈ ਸੁਪਨਾ ਨਹੀਂ ਆਉਂਦਾ, ਸੁਪਨਾ ਵੀ ਆਉਂਦਾ ਉਹਨਾਂ ਨੂੰ, ਪਰ ਸੁਪਨੇ ਉਹਨਾਂ ਨੂੰ ਰੱਬ ਦੇ ਆਉਂਦੇ ਜੀ। ਜਾਗਣ ਤੇ ਸੁਪਨਾ ਭਲਾ ਵਸੀਐ ਪ੍ਰਭ ਸੰਗ, ਜਾਗਣ ਤੇ ਸੁਪਨਾ ਭਲਾ, ਆਓ ਸੁਭਾਗੀ ਨੀਂਦੜੀਏ ਮਤ ਸੋ ਦੇਖਾਂ ਸੋਏ, ਭਾਗਾਂ ਭਰੀਏ ਨੀਂਦਰੇ ਮੈਨੂੰ ਆ, ਹੋ ਸਕਦਾ ਪਰਮਾਤਮਾ ਦੇ ਮਿਲਾਪ ਦਾ ਸੁਪਨਾ ਆ ਜਾਵੇ। ਤਾਂ ਸਾਧ ਸੰਗਤ, ਜਿਹੜੇ ਗੁਰਮੁਖ ਜਨ ਇਹ ਕਹਿ ਰਹੇ ਨੇ ਭਾਈ ਗੁਰਦਾਸ ਜੀ ਕਿ ਜਾਗ੍ਰਤ ਅਵਸਥਾ, ਸੁਪਨ ਅਵਸਥਾ, ਘੂਕ ਨੀਂਦ ਵਾਲੀ ਸਖੋਪਤ ਅਵਸਥਾ, ਉਹਦੇ ਵਿੱਚ ਸੰਸਾਰ ਜਗਤ ਚ ਵਿਚਰਦਿਆਂ ਹੋਇਆਂ ਮਗਨ ਤੇ ਮਸਤ ਕਿੱਥੇ ਰਹਿੰਦੇ ਨੇ, ਪਰਮਾਤਮਾ ਦੇ ਚਰਨਾਂ ਵਿੱਚ ਲਿਵ ਲਾ ਕੇ ਉਹ ਤੁਰੀਆ ਪਦ ਵਿੱਚ, ਆਤਮਿਕ ਜੀਵਨ ਦੇ ਉਹ ਚੌਥੇ ਪਦ ਵਿੱਚ ਹਰ ਵਕਤ ਟਿਕੇ ਰਹਿੰਦੇ ਹਨ। ਸਾਧ ਸੰਗਤ ਗੁਰ ਸ਼ਬਦ ਕਮਾਈ, ਇਸ ਅਵਸਥਾ ਦੀ ਪ੍ਰਾਪਤੀ ਇਸ ਢੰਗ ਨਾਲ ਆ ਕਿ ਸਾਧ ਸੰਗਤ ਵਿੱਚ ਆ ਕੇ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ ਜਾਏ। ਜਦੋਂ ਫਿਰ ਸਾਧ ਸੰਗਤ ਚ ਆ ਕੇ ਜਿਹੜੇ ਗੁਰ ਸ਼ਬਦ ਨਾਮ ਦੀ ਕਮਾਈ ਕਰਦੇ ਹਨ, ਉਹ ਉਸ ਅਵਸਥਾ ਵਿੱਚ ਪਹੁੰਚ ਜਾਂਦੇ ਨੇ ਕਿ ਤੀਨ ਵਿਆਪੈ ਜਗਤ ਕੋ ਤੁਰੀਆ ਪਾਵੈ ਕੋਈ। ਉਹ ਤੁਰੀਆ ਪਦ ਕਿਹੜਾ ਪਦ? ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ। ਇਹ ਗਤ, ਇਹ ਅਵਸਥਾ ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਹੀ ਸਾਧ ਸੰਗਤ ਪ੍ਰਾਪਤ ਹੁੰਦੀ ਹੈ। ਵਾਰ 16ਵੀਂ ਦੀ ਪੌੜੀ ਦੂਜੀ ਵਿੱਚ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਹਨ। ਧਰਤੀ ਅੰਦਰ ਜਲ ਵਸੈ, ਜਲ ਬਹੁ ਰੰਗੀ ਰਸੀ ਮਿਲਣ ਦਾ, ਜਿਉਂ ਜਿਉਂ ਕੋਈ ਚਲਾਏਂਦਾ, ਨੀਵਾਂ ਹੋਏ ਨੀਵਾਨ ਚਲੰਦਾ, ਧੁੱਪੈ ਤੱਤਾ ਹੋਏ ਕੈ, ਛਾਵੇਂ ਠੰਡਾ ਹੋਏ ਰਹੰਦਾ, ਨਾਵਣ ਜੀਵਦਿਆਂ ਮੋਇਆ, ਪੀਤੈ ਸ਼ਾਂਤ ਸੰਤੋਖ ਹੋਵੰਦਾ, ਨਿਰਮਲ ਕਰਦਾ ਮੈਲਿਆਂ, ਨੀਵੇ ਸਰਵਰ ਜਾਏ ਟਕੰਦਾ, ਗੁਰਮੁਖ ਸੁਖ ਫਲ ਭਾਉ ਭਉ, ਸਹਿਜ ਬੈਰਾਗ ਸਦਾ ਵਿਗਸੰਦਾ, ਪੂਰਨ ਪਰ ਉਪਕਾਰ ਕਰੰਦਾ, ਪੂਰਨ ਪਰ ਉਪਕਾਰ ਕਰੰਦਾ। ਜਲ ਤੋਂ, ਪਾਣੀ ਤੋਂ ਉਪਦੇਸ਼ ਦੇ ਰਹੇ ਹਨ ਤੇ ਮਨੁੱਖ ਦਾ, ਜਿਹੜੇ ਗੁਰਮੁਖ ਜਨ ਹਨ ਉਹਨਾਂ ਦਾ ਜੀਵਨ, ਸੰਤ ਜਨਾਂ ਦਾ ਜੀਵਨ ਦੱਸਦੇ। ਕਹਿਣ ਲੱਗੇ ਧਰਤੀ ਅੰਦਰ ਜਲ ਵਸੈ, ਜਲ ਬਹੁ ਰੰਗੀ ਰਸੀ ਮਿਲੰਦਾ, ਧਰਤੀ ਵਿੱਚ ਪਾਣੀ ਵਸਦਾ ਹੈ ਤੇ ਕਹਿਣ ਲੱਗੇ ਪਾਣੀ ਬਾਹਲੇ ਰੰਗਾਂ ਦਾ, ਬਹੁਤ ਰੰਗਾਂ ਤੇ ਰਸਾਂ ਦੇ ਵਿੱਚ ਮਿਲਦਾ ਹੈ। ਜਿਹੜੇ ਰੰਗ ਦੇ ਵਿੱਚ ਪਾਓ ਜਾਂ ਜਿਹੜਾ ਰੰਗ ਪਾਣੀ ਵਿੱਚ ਪਾਓ ਉਸੇ ਰੰਗ ਦਾ ਹੀ ਹੋ ਜਾਂਦਾ ਹੈ। ਪਾਣੀ ਦਾ ਆਪਣਾ ਕੋਈ ਰੰਗ ਨਹੀਂ ਹੈ। ਲਾਲ ਰੰਗ ਪਾ ਦਿਓ, ਲਾਲ ਰੰਗ ਦਾ ਹੋ ਜਾਏਗਾ। ਜਾਂ ਕਿਸੇ ਬਰਤਨ ਦੇ ਵਿੱਚ ਪਹਿਲਾਂ ਰੰਗ ਪਾਇਆ ਉਹਦੇ 'ਚ ਪਾਣੀ ਪਾ ਦਿਓ, ਉਸੇ ਰੰਗ ਦਾ ਹੋ ਜਾਏਗਾ। ਹਰਿਆ ਰੰਗ ਪਾਣੀ ਵਿੱਚ ਪਾ ਦਿਓ, ਹਰੇ ਰੰਗ ਦਾ ਹੋ ਜਾਏਗਾ। ਨੀਲਾ ਪਾ ਦਿਓ, ਕਾਲਾ ਪਾ ਦਿਓ, ਉਸੇ ਰੰਗ ਦਾ ਹੀ। ਤਰ੍ਹਾਂ ਤਰ੍ਹਾਂ ਦੇ ਰਸਾਂ ਵਿੱਚ ਵੀ ਮਿਲਦਾ ਹੈ ਸਾਧ ਸੰਗਤ, ਕਿਤੇ ਵੀ ਉਸਨੂੰ ਮਿਕਸ ਕਰ ਲਓ ਤੁਸੀਂ, ਮਿਲਾ ਲਓ ਤਰ੍ਹਾਂ ਤਰ੍ਹਾਂ ਦੇ ਰਸਾਂ ਵਿੱਚ, ਦੁੱਧ ਵਿੱਚ ਵੀ ਮਿਲ ਜਾਂਦਾ, ਹੋਰ ਦੁਨੀਆਂ ਦੇ ਰਸਾਂ ਕਸਾਂ 'ਚ। ਆ ਜਿੰਨੇ ਪਦਾਰਥ ਛਕਣ ਵਾਲੇ ਸਾਡੇ ਪੀਣ ਵਾਲੇ ਪਦਾਰਥ ਤਿਆਰ ਕੀਤੇ ਜਾਂਦੇ ਆ, ਪਾਣੀ ਆਦਿਕ ਉਹਨਾਂ 'ਚ ਪਾਉਂਦੇ ਆ। ਤਰ੍ਹਾਂ ਤਰ੍ਹਾਂ ਦੇ ਕਹਿੰਦੇ ਕੋਕਾ ਕੋਲਾ ਪੀਣਾ, ਮੈਂ ਪੈਪਸੀ ਪੀਣਾ, ਕੋਲਡ ਡਰਿੰਕ, ਉਹਨਾਂ ਸਾਰਿਆਂ ਰਸਾਂ ਵਿੱਚ ਵੀ ਮਿਲਦਾ, ਰੰਗਾਂ ਦੇ ਵਿੱਚ ਵੀ ਮਿਲਦਾ ਤੇ ਧਰਤੀ ਦੇ ਥੱਲੇ, ਧਰਤੀ ਦੇ ਹੇਠਾਂ ਵਸਦਾ ਹੈ ਪਾਣੀ। ਜਿਉਂ ਜਿਉਂ ਕੋਈ ਚਲਾਏਂਦਾ ਨੀਵਾਂ ਹੋਏ ਨੀਵਾਣ ਚੱਲਦਾ, ਜਿਸ ਜਿਸ ਤਰ੍ਹਾਂ ਕੋਈ ਉਸਨੂੰ ਤੋਰੇ ਉਵੇਂ ਉਵੇਂ ਪਾਣੀ ਤੁਰਦਾ, ਪਰ ਟੇਕਦਾ ਜਾ ਕੇ ਨੀਵੀਆਂ ਥਾਵਾਂ ਦੇ ਉੱਤੇ ਨਵਾਣਾਂ ਵੱਲ ਨੂੰ ਹੀ ਜਾਂਦਾ। ਜਿਵੇਂ ਜਿਵੇਂ ਕੋਈ ਤੋਰਦਾ ਦਾ ਮਤਲਬ ਸਾਧ ਸੰਗਤ, ਹੁਣ ਧਰਤੀ ਤੋਂ ਪਾਣੀ ਆਪਾਂ ਕਿਸੇ ਬਿਲਡਿੰਗ ਦੇ ਉੱਤੇ ਚੜਾਉਣਾ, ਕੋਈ 2 ਮੰਜ਼ਲੀ 4 ਮੰਜ਼ਲੀ 5 10 ਮੰਜ਼ਲੀ ਬਿਲਡਿੰਗ ਹੈ, ਉਹਦੇ ਉੱਤੇ ਹੁਣ ਪਾਈਪਾਂ ਦੇ ਰਾਹੀਂ ਆਪਾਂ ਮੋਟਰਾਂ ਲਾ ਲਾ ਕੇ ਬਿਜਲੀ ਦੁਆਰਾ ਆਪਾਂ ਪਾਣੀ ਉੱਪਰ ਲੈ ਕੇ ਜਾਂਦੇ ਹਾਂ, ਪਰ ਉੱਪਰ ਵੀ ਜਦੋਂ ਪਾਣੀ ਜਾਏਗਾ ਉਹਨੂੰ ਆਪਣੇ ਸਾਧਨਾਂ ਦੁਆਰਾ ਬਿਜਲੀ ਮੋਟਰਾਂ ਦੁਆਰਾ ਉਹਨੂੰ ਉੱਪਰ ਲੈ ਜਾਓ, ਪਰੰਤੂ ਆਏਗਾ ਥੱਲੇ ਨੂੰ ਹੀ। ਫਿਰ ਉਹਦਾ ਜਿਹੜਾ ਆਪਣਾ ਅਸਲਾ ਉਹ ਸਮੁੰਦਰ ਆ, ਉਧਰਲੇ ਪਾਸੇ ਨੀਵੇਂ ਪਾਸੇ ਨੂੰ ਵਗਦਾ। ਆਗਿਆ ਜਿਹੜੀ ਉਹਨੂੰ ਨੀਵੀਂ ਜਗ੍ਹਾ ਦੇ ਉੱਤੇ ਵੀ ਬਾਲੋਗੇ ਉੱਪਰ ਨੂੰ ਹੀ ਉੱਠੇਗੀ, ਸੂਰਜ ਵਾਲਾ ਪਾਸਾ ਉਹਦਾ ਅਸਲਾ ਸੂਰਜ ਹੈ, ਸਾਧ ਸੰਗਤ ਉਸ ਵੱਲ ਨੂੰ ਜਾਂਦੀ ਹੈ। ਭਾਈ ਗੁਰਦਾਸ ਜੀ ਕਹਿੰਦੇ ਜਿਉਂ ਜਿਉਂ ਕੋਈ ਚਲਾਏਂਦਾ ਨੀਵਾਂ ਹੋਏ ਨੀਵਾਣ ਚੱਲਦਾ, ਜਿਵੇਂ ਜਿਵੇਂ ਉਸ ਪਾਣੀ ਨੂੰ ਕੋਈ ਤੋਰੇ ਉਸੇ ਤਰ੍ਹਾਂ ਤੁਰਦਾ ਹੈ, ਪਰੰਤੂ ਆਪ ਨੀਵਾਂ ਹੋ ਕੇ ਨਿਵਾਣਾ ਦੇ ਵਿੱਚ ਹੀ ਪਹੁੰਚਦਾ ਹੈ, ਉੱਥੇ ਜਾ ਕੇ ਠਹਿਰਦਾ ਨੀਵੀਂ ਜਗ੍ਹਾ ਤੇ। ਧੁੱਪੇ ਤੱਤਾ ਹੋਏ ਕਹਿ ਛਾਵੇਂ ਠੰਡਾ ਹੋਏ ਰਹਿੰਦਾ, ਧੁੱਪ ਦੇ ਵਿੱਚ ਗਰਮ ਹੋ ਜਾਂਦਾ ਤੇ ਛਾਂ ਦੇ ਵਿੱਚ ਸੀਤਲ ਠੰਡਾ ਹੋ ਜਾਂਦਾ ਹੈ। ਹੋਰ ਪਾਣੀ ਕੀ ਕਰਦਾ, ਨਾਵਣ ਜੀਵਦਿਆਂ ਮੋਇਆਂ ਪੀਤੇ ਸ਼ਾਂਤ ਸੰਤੋਖ ਹੋ ਬੰਦਾ। ਕਹਿੰਦੇ ਜੀਵਨ ਦੀ ਅਵਸਥਾ ਜਦੋਂ ਅਸੀਂ ਸੰਸਾਰ 'ਚ ਜਿਉਂਦੇ ਹਾਂ ਤਾਂ ਵੀ ਲੋਕ ਉਹਦੇ ਨਾਲ ਨਹਾਉਂਦੇ ਨੇ, ਤੇ ਜਦੋਂ ਕੋਈ ਪੁਰਾਣੀ ਦੁਨੀਆ ਤੋਂ ਚਲੇ ਜਾਂਦਾ, ਮੌਤ ਹੋ ਜਾਂਦੀ ਕਿਸੇ ਦੀ, ਤਾਂ ਵੀ ਉਹਨੂੰ ਨਿਭਾਲਦੇ। ਭਾਵ ਮੈਲ ਜੀਂਦਿਆਂ ਦੀ ਵੀ ਲਾਉਂਦਾ ਤੇ ਮੈਲ ਮਰਿਆਂ ਸਰੀਰਾਂ ਦੀ ਵੀ ਲਾਉਂਦਾ ਹੀ। ਪੀਤੇ ਸ਼ਾਂਤ ਸੰਤੋਖ ਹੋ ਬੰਦਾ, ਇਸ ਜ਼ਿੰਦਗੀ ਦੇ ਵਿੱਚ ਆਪਾਂ ਜੀਂਦੇ ਜੀ ਜਦੋਂ ਉਸਨੂੰ ਪੀਂਦੇ ਹਾਂ ਤਾਂ ਕਹਿੰਦੇ ਮਨ ਨੂੰ ਪ੍ਰਸੰਨਤਾ ਹੁੰਦੀ ਹੈ, ਸੰਤੋਖ ਦਿੰਦਾ, ਠੰਡਕ ਦਿੰਦਾ। ਭਾਵ ਨਹਾਉਣਾ ਤਾਂ ਜੀਵਦਿਆਂ ਮੋਇਆਂ ਦਾ ਵੀ ਪਾਣੀ ਨਾਲ ਹੀ ਹੁੰਦਾ, ਪਰ ਪਾਣੀ ਪੀਤਾ ਜਿਹੜਾ ਜਾਂਦਾ ਉਹ ਜਿਉਂਦੇ ਜੀ ਹੀ ਪੀਤਾ ਜਾਣਾ ਆ। ਉਂਜ ਦੋਵੇਂ ਵੇਲੇ ਹੀ ਕੰਮ ਆਉਂਦਾ, ਪੀਣ ਵੇਲੇ ਤੇ ਭਾਵੇਂ ਜ਼ਿੰਦਗੀ 'ਚ ਹੀ ਕੰਮ ਆਉਂਦਾ ਜੀਂਦੇ ਜੀ, ਪਰ ਨਹਾਉਣ ਵਾਸਤੇ ਜੀਂਦੇ ਵੀ ਤੇ ਮਰਨ ਤੋਂ ਬਾਅਦ ਵੀ। ਜਦੋਂ ਪੁਰਾਣੀ ਅਕਾਲ ਚਲਾਣਾ ਕਰ ਗਿਆ, ਕਹਿੰਦੇ ਕਰਨਾ ਵੀ ਇਹਦਾ ਹੁਣ ਸੰਸਕਾਰ, ਲੈ ਕੇ ਜਾਣਾ ਇਹਨੂੰ ਸੰਸਕਾਰ ਕਰਨ ਲਈ, ਨਵਾਲੋ ਇਹਨੂੰ ਹੁਣ, ਕਰਾਓ ਇਹਨੂੰ ਇਸ਼ਨਾਨ। ਤੋ ਸਾਧ ਸੰਗਤ ਇਸ ਤਰ੍ਹਾਂ ਨਹਾਉਂਦੇ ਲੋਕ ਜਿਉਂਦਿਆਂ ਵੀ ਮੈਲ ਲਾਉਂਦਾ, ਮਰਨ ਤੋਂ ਬਾਅਦ ਪੁਰਾਣੀ ਅਕਾਲ ਚਲਾਣਾ ਕਰ ਗਿਆ ਤੇ ਤਾਂ ਵੀ ਨਵਾਲ ਕੇ ਉਹਦਾ ਸੰਸਕਾਰ ਆਦਿਕ ਕਰਦੇ ਹਨ। ਇਸ ਲਈ ਇਹ ਪਾਣੀ ਸਭ ਸਮੇਂ ਹਰ ਸਮੇਂ ਪਰਉਪਕਾਰ ਹੀ ਕਰਦਾ ਹੈ, ਨਿਰਮਲ ਕਰਦਾ ਮੈਲਿਆਂ, ਨੀਵੇਂ ਸਰਵਰ ਜਾਏ ਟਕੰਦਾ, ਮੈਲੇ ਪ੍ਰਾਣੀਆਂ ਨੂੰ ਇਸ਼ਨਾਨ ਕਰਵਾ ਕੇ ਨਿਰਮਲ ਕਰਦਾ ਹੈ। ਭਾਵ ਬੰਦਿਆਂ ਦੀ, ਪ੍ਰਾਣੀਆਂ ਦੀ, ਹਰ ਜੀਵ ਦੀ ਮੈਲ ਲਾਉਂਦਾ। ਕੋਈ ਪਸ਼ੂ ਆਦਿਕ ਨੇ ਆਪਾਂ ਮੱਝਾਂ ਗਾਵਾਂ ਵੀ ਨਵਾਲਦੇ ਹਾਂ, ਕੁੱਕਰਾਂ ਨੂੰ ਵੀ ਨਵਾਲਦੇ ਹਾਂ, ਹਾਥੀ ਘੋੜੇ ਵੀ ਨਵਾਉਂਦੇ ਹਾਂ, ਆਪਾਂ ਸਾਰਿਆਂ ਦੀ ਮੈਲ ਲਾਉਂਦਾ ਹੈ। ਪਰੰਤੂ ਨੀਵੇਂ ਸਰਵਰ ਜਾਏ ਟਕੰਦਾ, ਆਪ ਨੀਵੇਂ ਸਰੋਵਰਾਂ ਤੇ ਨੀਵੀਆਂ ਥਾਵਾਂ ਦੇ ਉੱਤੇ ਹੀ ਜਾ ਕੇ ਟੇਕਦਾ ਹੈ। ਗੁਰਮੁਖ ਸੁਖ ਫਲ ਭਾਉ ਭਉ ਸਹਿਜ ਬੈਰਾਗ ਸਦਾ ਵਿਗਸੰਦਾ। ਭਾਈ ਗੁਰਦਾਸ ਜੀ ਸਿਖਾਉਂਦੇ ਕੀ ਹਨ ਪਾਣੀ ਦੀ ਦਲੀਲ ਦੇ ਕੇ, ਕਹਿੰਦੇ ਗੁਰਮੁਖ ਜਨ, ਗੁਰੂ ਦੇ ਸਿੱਖ, ਪ੍ਰਭੂ ਦੇ ਪਿਆਰੇ, ਇਸੇ ਤਰ੍ਹਾਂ ਸੁਖ ਫਲ ਪ੍ਰਾਪਤ ਕਰਕੇ, ਨਾਮ ਬਾਣੀ 'ਚ ਜੁੜ ਕੇ ਆਤਮਿਕ ਆਨੰਦ ਪ੍ਰਾਪਤ ਕਰਕੇ ਭੈ ਤੇ ਪ੍ਰੇਮ ਦੇ ਵਿੱਚ ਰਹਿੰਦੇ ਆ, ਸਹਿਜ ਪਦ ਵਿੱਚ ਸਮਾ ਜਾਂਦੇ ਆ ਤੇ ਸਦਾ ਜੀਵਨ ਉਹਨਾਂ ਦਾ ਖਿੜਿਆ ਰਹਿੰਦਾ ਹੈ, ਦੂਸਰਿਆਂ ਦੇ ਉੱਤੇ ਪਰਉਪਕਾਰ ਕਰਕੇ ਤੇ ਉਹਨਾਂ ਨੂੰ ਸੁੱਖ ਦਿੰਦੇ ਹਨ ਤੇ ਅੰਦਰ ਮਨ 'ਚ ਨਿਮਰਤਾ ਰੱਖਦੇ। ਐਸੀ ਗੁਰਮੁਖ ਜਨਾਂ ਦੇ ਅੰਦਰ ਸਹਿਜ ਅਵਸਥਾ ਹੈ, ਰੱਬ ਦਾ ਪਿਆਰ ਹੈ, ਰੱਬ ਦਾ ਭਉ ਹੈ, ਪਰਮਾਤਮਾ ਦਾ ਵਿਰਾਗ ਹੈ ਤੇ ਸਦਾ ਵਾਸਤੇ ਖੜਾਓ ਦੇ ਵਿੱਚ, ਆਨੰਦ ਦੇ ਵਿੱਚ ਹੀ ਗੁਰਮੁਖ ਜਨ ਇਸੇ ਤਰ੍ਹਾਂ ਰਹਿੰਦੇ ਹਨ। ਜਿਹੜਾ ਗੁਰਮੁਖ ਜਨਾਂ ਦੇ ਕੋਲ ਆ ਗਿਆ ਪਾਣੀ ਦੀ ਤਰ੍ਹਾਂ, ਫਿਰ ਉਹਦੇ ਉੱਤੇ ਪਰਉਪਕਾਰੀ ਕਰਦੇ ਹਨ। ਪੂਰਨ ਪਰਉਪਕਾਰ ਕਰਨ ਦਾ ਭਾਵ ਪੂਰਨ ਤੌਰ ਤੇ ਜਿਹੜੇ ਪ੍ਰਭੂ ਦੇ ਪਿਆਰੇ ਉਹ ਪਰਉਪਕਾਰ ਹੀ ਕਰਦੇ ਹਨ। ਉਹਨਾਂ ਦੇ ਕੋਲ ਕੋਈ ਮੈਲੇ ਜੀਵਨ ਵਾਲਾ ਆ ਗਿਆ, ਪਰਮੇਸ਼ਰ ਦੇ ਨਾਮ ਸਿਮਰਨ ਦੀਆਂ ਬਾਤਾਂ ਸੁਣਾ ਕੇ ਉਹਨਾਂ ਦਾ ਮਨ ਹਿਰਦਾ ਧੋ ਦਿੰਦੇ ਹਨ, ਐਸੇ ਨਾਮ ਸਿਮਰਨ ਦੀ ਦਾਤ ਵਿੱਚ ਜੋੜਦੇ ਨੇ। ਜਿਉਂਦੇ ਜੀ ਵੀ ਪਰਮੇਸ਼ਰ ਦਾ ਨਾਮ ਤੁਹਾਡਾ ਸਾਥੀ ਤੇ ਮਰਨ ਤੋਂ ਬਾਅਦ ਵੀ ਪਰਮੇਸ਼ਰ ਦਾ ਨਾਮ ਰੱਬ ਦੀ ਦਰਗਾਹ ਤੱਕ ਦਾ ਤੁਹਾਡਾ ਸਾਥੀ। ਜਿਵੇਂ ਪਾਣੀ ਜੀਵਦਿਆਂ ਮੋਇਆਂ ਸਾਰਿਆਂ ਦੀ ਮੈਲ ਲਾਉਂਦਾ, ਨਿਵਾਲਦੇ ਹਾਂ ਜਦੋਂ ਇਸ਼ਨਾਨ ਕਰਾਉਂਦੇ ਹਾਂ ਜਦੋਂ ਤੇ ਜਾਂ ਕਰਦੇ ਹਾਂ ਇਸ਼ਨਾਨ, ਇਸੇ ਤਰ੍ਹਾਂ ਗੁਰਮੁਖ ਜਨ ਭਾਵ ਨਾਮ ਸਿਮਰਨ ਵਿੱਚ ਜੋੜਦੇ ਨੇ ਜਿਉਂਦਿਆਂ ਵੀ ਨਾਮ ਸਾਥੀ, ਮਰਨ ਤੋਂ ਬਾਅਦ ਵੀ ਸਾਥੀ, ਤੇ ਆਪ ਨਿਮਰਤਾ ਦੇ ਵਿੱਚ ਰਹਿੰਦੇ ਹਨ ਗੁਰਮੁਖ ਜਨ। ਪਰ ਉਪਕਾਰ ਕਰਦੇ ਨੇ, ਜਲ ਵਾਂਗੂ ਸੀਤਲ ਨਿਮਰਤਾ, ਮੈਲ ਹਰਨ ਵਾਲੇ, ਸਾਰਿਆਂ ਨੂੰ ਸੁੱਖ ਦੇਣ ਵਾਲੇ, ਆਪ ਆਤਮਿਕ ਜੀਵਨ ਦੀ ਉੱਚੀ ਅਵਸਥਾ ਵਿੱਚ ਟਿਕੇ ਰਹਿੰਦੇ ਨੇ ਤੇ ਜੀਵਨ ਦੇ ਵਿੱਚ ਪਰਉਪਕਾਰੀ ਹੁੰਦੇ ਹਨ ਗੁਰਮੁਖ ਜਨ। ਵਾਰ 16ਵੀਂ ਦੀ ਪੌੜੀ 3 ਵਿੱਚ ਕਮਲ ਫੁੱਲ ਦਾ ਦ੍ਰਿਸ਼ਟਾਂਤ ਦੇ ਕੇ ਫਰਮਾਨ ਕਰ ਰਹੇ ਹਨ। ਜਿਵੇਂ ਪਹਿਲਾਂ ਧਰਤੀ ਦਾ ਦ੍ਰਿਸ਼ਟਾਂਤ ਦਿੱਤਾ, ਫਿਰ ਪਾਣੀ ਦਾ ਦ੍ਰਿਸ਼ਟਾਂਤ ਦਿੱਤਾ, ਪ੍ਰਮਾਣ ਦਿੱਤਾ, ਹੁਣ ਕਮਲ ਫੁੱਲ ਦਾ ਪ੍ਰਮਾਣ ਦੇ ਕੇ, ਦ੍ਰਿਸ਼ਟਾਂਤ ਦੇ ਕੇ ਕੀ ਫਰਮਾਨ ਕਰਦੇ ਹਨ। ਜਲ ਵਿੱਚ ਕਮਲ ਅਲਿਪਤ ਹੈ, ਸੰਗ ਦੋਖ ਨਿਰਦੋਖ ਰਹਿੰਦਾ, ਰਾਤੀ ਭਵਰ ਲੁਭਾਈਂਦਾ, ਸੀਤਲ ਹੋਇਆ ਸੁਗੰਧ ਮਿਲਣਦਾ, ਭਲਕੇ ਸੂਰਜ ਧਿਆਨ ਧਰ, ਪਰ ਫੁੱਲਤ ਹੋਏ ਮਿਲੈ ਹਸੰਦਾ, ਗੁਰਮੁਖ ਸੁਖ ਫਲ ਸਹਿਜ ਘਰ, ਵਰਤਮਾਨ ਅੰਦਰ ਵਰਤੰਦਾ, ਲੋਕਾਚਾਰੀ ਲੋਕ ਵਿੱਚ ਵੇਦ ਵਿਚਾਰੀ ਕਰਮ ਕਰੰਦਾ, ਸਾਵਧਾਨ ਗੁਰ ਗਿਆਨ ਵਿੱਚ ਜੀਵਨ ਮੁਕਤ ਜੁਗਤ ਵਿਚਰੰਦਾ, ਸਾਧ ਸੰਗਤ ਗੁਰ ਸ਼ਬਦ ਵਸੰਦਾ, ਸਾਧ ਸੰਗਤ ਗੁਰ ਸ਼ਬਦ ਵਸੰਦਾ। ਕਹਿਣ ਲੱਗੇ ਜਲ ਵਿੱਚ ਕਮਲ ਅਲਿਪਤ ਹੈ, ਰੋ ਸੰਗ ਦੋਖ ਨਿਰਦੋਖ ਰਹਿੰਦਾ। ਕਹਿਣ ਲੱਗੇ ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਰਹਿ ਕੇ ਪਾਣੀ ਤੋਂ ਅਲੇਪ ਰਹਿੰਦਾ ਹੈ, ਸੰਗ ਦੋਖ ਤੋਂ ਵੀ ਆਕਲੰਕਤ ਰਹਿੰਦਾ ਹੈ। ਸੰਗ ਦੋਖ ਦਾ ਮਤਲਬ ਕੀ? ਸੰਗ ਦੋਖ ਨਿਰਦੋਖ ਰਹਿੰਦਾ। ਹੁਣ ਪਿੱਛੇ ਵੀ ਇਹ ਬਚਨ ਭਾਵੇਂ ਆਏ, ਪਰ ਆਹ ਬਾਤ ਬੜੀ ਇੱਕ ਹੋਰ ਵਧਾ ਕੇ ਭਾਈ ਗੁਰਦਾਸ ਜੀ ਨੇ ਸੁੰਦਰ ਬਚਨ ਹੋਰ ਉਚਾਰਨ ਕੀਤੇ। ਕਹਿੰਦੇ ਕਮਲ ਦਾ ਫੁੱਲ ਪਾਣੀ ਵਿੱਚ ਰਹਿ ਕੇ ਤੇ ਪਾਣੀ ਤੋਂ ਨਿਰਲੇਪ ਆ, ਪਰ ਸੰਗ ਦੋਖ ਨਿਰਦੋਖ ਰਹਿੰਦਾ, ਭਾਵ ਸੰਗ ਦੋਖ ਤੋਂ ਵੀ ਅਕਲੰਕਤ ਰਹਿੰਦਾ, ਉਹਨਾਂ ਦਾ ਅਸਰ ਨਹੀਂ ਕਬੂਲਦਾ। ਇਹਦਾ ਮਤਲਬ ਉਸ ਪਾਣੀ ਦੇ ਵਿੱਚ ਚਿੱਕੜ ਵੀ ਹੈ, ਇਕੱਲਾ ਪਾਣੀ ਤੋਂ ਹੀ ਨਿਰਲੇਪ ਨਹੀਂ ਹੈ ਕਮਲ ਦਾ ਫੁੱਲ, ਉਸ ਪਾਣੀ ਦੇ ਵਿੱਚ ਚਿੱਕੜ ਵੀ ਹੈ, ਉਸ ਪਾਣੀ ਦੇ ਵਿੱਚ ਡੱਡੂ ਵੀ ਰਹਿੰਦਾ, ਉਸ ਪਾਣੀ ਦੇ ਕੰਢੇ ਦੇ ਉੱਤੇ ਆਣ ਕੇ ਬਗਲੇ ਵੀ ਬੈਠਦੇ, ਭਾਵ ਉਹਨਾਂ ਦਾ ਅਸਰ ਵੀ ਨਹੀਂ ਕਬੂਲਦਾ। ਚਿੱਕੜ ਆਲੂਦ ਵੀ ਨਹੀਂ ਹੁੰਦਾ, ਬਗਲੇ ਵਰਗਾ ਵੀ ਨਹੀਂ ਹੈ, ਤੇ ਸਾਧ ਸੰਗਤ ਡੱਡੂ ਆਦਿਕ ਜਿਹੜਾ ਹੈ ਉਹ ਕਾਈ ਖਾਂਦਾ ਕੋਲ ਰਹਿ ਕੇ ਕਮਲ ਦੇ ਫੁੱਲ ਦੀ ਕੋਈ ਸੁਗੰਧੀ ਨਹੀਂ ਲੈਂਦਾ, ਉਹ ਤੇ ਡੱਡੂ ਆਦਿਕ ਵੀ ਉਹਦੇ ਨੇੜੇ ਰਹਿ ਕੇ ਕੀੜੇ ਮਕੌੜੇ ਖਾਂਦਾ ਤੇ ਕਾਈ ਖਾਂਦਾ। ਜਿਹੜਾ ਕਮਲ ਦਾ ਫੁੱਲ ਹੈ ਇਹਨਾਂ ਸਾਰਿਆਂ ਦੇ ਪਾਸ ਰਹਿ ਕੇ, ਚਿੱਕੜ ਕੋਲ ਰਹਿ ਕੇ, ਹੁਣ ਚਿੱਕੜ ਚੋਂ ਤੇ ਬਦਬੂ ਹੀ ਆਉਣੀ, ਚਿੱਕੜ ਦੇ ਕੋਲ ਰਹਿ ਕੇ, ਡੱਡੂ ਦੇ ਕੋਲ, ਬਗਲੇ ਆਦਿਕ ਦੇ ਕੋਲ ਰਹਿ ਕੇ ਵੀ ਉਹਨਾਂ ਦਾ ਦੋਸ਼ ਨਹੀਂ ਕਬੂਲਦਾ। ਇਹ ਕਮਲ ਦੇ ਫੁੱਲ ਦਾ ਸੁਭਾਅ ਹੈ। ਗੁਰਮੁਖ ਜਾਣਿਆ ਜਿਹੜੇ ਬੰਦਗੀ ਵਾਲੇ ਜਿਹੜੇ ਸਾਧ ਸੰਗਤ, ਉਹਨਾਂ ਕੋਲ ਕੋਈ ਨਿੰਦਕ, ਕੋਈ ਦੋਖੀ, ਕੋਈ ਪਾਪੀ, ਕੋਈ ਸਾਕਤ, ਕੋਈ ਬੇਮੁਖ, ਕੋਈ ਮਨਮੁਖ ਹੋਵੇ, ਗੁਰਮੁਖ ਨਹੀਂ ਅਸਰ ਕਬੂਲਦੇ। 7 ਸਾਲ 9 ਸਾਲ ਦੇ ਸਾਹਿਬਜ਼ਾਦੇ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ, ਕਿੰਨੇ ਲਾਲਚ ਦਿੱਤੇ ਉਹਨਾਂ ਨੂੰ ਵਜ਼ੀਰ ਖਾਂ ਸਰਹੰਦ ਦੇ ਨਵਾਬ ਨੇ, ਤੁਹਾਡਾ ਵੱਡੇ ਘਰਾਂ 'ਚ ਵਿਆਹ ਕਰਾਂਗੇ, ਨਵਾਬੀਆਂ ਦੇ ਦਾਂਗੇ ਤੁਹਾਨੂੰ, ਪਰਜਾ ਤੁਹਾਡਾ ਹੁਕਮ ਮੰਨਿਆ ਕਰੇਗੀ, ਤੁਹਾਡੀ ਹਕੂਮਤ ਹੁਕਮ ਚੱਲੇਗਾ ਤੁਹਾਡਾ। ਛੋਟੀ ਛੋਟੀ ਅਵਸਥਾ, ਉਮਰ, ਪਰ ਸਾਧ ਸੰਗਤ ਉਹਨਾਂ ਦੇ ਸੰਗ, ਉਹਨਾਂ ਦੇ ਪਾਸ ਬਹਿ ਕੇ ਵੀ ਉਹਨਾਂ ਨਵਾਬਾਂ ਦਾ, ਗੰਗੂ ਬ੍ਰਾਹਮਣ ਵਰਗਿਆਂ ਦਾ, ਸੁੱਚਾ ਨੰਦ ਵਰਗੇ ਪਾਪੀਆਂ ਦਾ ਉਹਨਾਂ ਨੇ ਕੋਈ ਅਸਰ ਕਬੂਲਿਆ? ਉਹਨਾਂ ਨੂੰ ਪਤਿਆ ਸਕੇ, ਪਰਚਾ ਸਕੇ ਉਹ ਆਪਣੀਆਂ ਗੱਲਾਂ ਨਾਲ? ਉਹ ਕਹਿੰਦੇ ਅਸੀਂ ਦਸ਼ਮੇਸ਼ ਦੇ ਪੁੱਤ ਹਾਂ, ਕਲਗੀਧਰ ਪਾਤਸ਼ਾਹ ਦੇ, ਅਸੀਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਮਾਤ ਗੁਜਰੀ ਦੇ ਪੋਤਰੇ ਹਾਂ, ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਰ ਹਾਂ, ਸਾਡੇ ਵੱਡੇ ਵਡੇਰੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਗੁਰੂ ਅਰਜਨ ਦੇਵ, ਗੁਰੂ ਰਾਮਦਾਸ ਨੇ, ਅਸੀਂ ਉਹਨਾਂ ਦੀ ਕੁੱਲ ਹਾਂ। ਸਾਡੀ ਕੁੱਲ ਦੇ ਵਿੱਚ ਇੱਕ ਅਸੂਲ ਹੈ, ਕਿਹੜਾ? ਹਮਰੇ ਬੰਸ ਰੀਤ ਇਮ ਆਈ। ਬਚਨ ਸੁਣਿਓ ਹੁਣ ਸਾਧ ਸੰਗਤ, ਕਹਿੰਦੇ ਹਮਰੇ ਬੰਸ ਰੀਤ ਇਮ ਆਈ, ਸੀਸ ਦੇਤ ਪਰ ਧਰਮ ਨਾ ਜਾਈ। ਸਾਡੀ ਅੰਸ਼ ਬੰਸ ਵੱਡਿਆਂ ਵਡੇਰਿਆਂ ਦੀ ਕੁੱਲ ਤੋਂ ਸਾਨੂੰ ਇੱਕ ਗੱਲ ਸਿਖਾਈ ਗਈ ਹੈ। ਸਾਹਿਬਜ਼ਾਦੇ ਕਹਿਣ ਲੱਗੇ ਅਸੀਂ ਸਿਰ ਦੇ ਦਿੰਦੇ ਹਾਂ ਪਰ ਆਪਣਾ ਧਰਮ ਨਹੀਂ ਛੱਡਦੇ, ਤੁਹਾਡੀਆਂ ਗੱਲਾਂ ਦਾ ਤੇ ਤੁਹਾਡੇ ਔਗਣਾਂ ਤੇ ਇਹਨਾਂ ਦਾ ਕੋਈ ਸਾਡੇ ਤੇ ਅਸਰ ਨਹੀਂ ਹੋ ਸਕਦਾ, ਅਸੀਂ ਗੁਰੂ ਦੀ ਸਿੱਖੀ ਵਿੱਚ ਪਰਪੱਕ ਰਵਾਂਗੇ। ਇੱਟਾਂ ਵਿੱਚ ਆਪਣਾ ਆਪ ਚਿਣਵਾ ਜਾਵਾਂਗੇ, ਤੁਹਾਡੀਆਂ ਰਾਜ ਗੱਦੀਆਂ ਤੇ ਤਖਤਾਂ ਤਾਜਾਂ ਨੂੰ ਜੁੱਤੀ ਦੀ ਠੋਕਰ ਮਾਰਦੇ ਹਨ। ਤੇ ਮਾਰੀ ਹੈ ਉਹਨਾਂ ਨੇ ਠੋਕਰ। ਅੱਜ ਵੀ ਉਹਨਾਂ ਨੂੰ ਬਾਬੇ ਕਹਿ ਕੇ ਯਾਦ ਕਰਦੇ ਹਾਂ, ਸਤਿਕਾਰਯੋਗ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਕਮਲ ਦਾ ਫੁੱਲ ਪਾਣੀ ਵਿੱਚ ਰਹਿ ਕੇ ਪਾਣੀ ਤੋਂ ਨਿਰਲੇਪ ਹੈ, ਪਰ ਸਾਧ ਸੰਗਤ ਕੋਲ ਉਹਦੇ ਚਿੱਕੜ ਵੀ ਹੈ, ਸ਼ਵਾਲ, ਡੱਡੂ, ਬਗਲਾ ਵਾ, ਉਹਨਾਂ ਸਾਰਿਆਂ ਤੋਂ ਵੀ ਨਿਰਲੇਪ ਨੇ। ਉਹਨਾਂ ਦਾ ਅਸਰ ਕਮਲ ਦਾ ਫੁੱਲ ਨਹੀਂ ਕਬੂਲਦਾ। ਰਾਤੀ ਭਵਰ ਲੁਭਾਏਂਦਾ, ਸੀਤਲ ਹੋਏ ਸੁਗੰਧ ਮਿਲੰਦਾ। ਸਾਧ ਸੰਗਤ, ਜਿਹੜੇ ਭਵਰੇ ਨੇ ਉਹ ਜਦੋਂ ਕਮਲ ਫੁੱਲ ਤੇ ਆ ਕੇ ਬੈਠਦੇ ਆ, ਹੁਣ ਇੱਕ ਭਵਰਾ ਇੱਕ ਕਮਲ ਫੁੱਲ ਤੇ ਬਹਿ ਗਿਆ, ਦੂਜਾ ਦੂਜੇ ਤੇ ਬੈਠ ਗਿਆ, ਜਦੋਂ ਪਈ ਰਾਤ, ਸੂਰਜ ਛਿਪਿਆ, ਕਮਲ ਦਾ ਫੁੱਲ ਮੁੰਡਿਆ ਗਿਆ, ਇਕੱਠਾ ਹੋ ਗਿਆ, ਤੇ ਭੌਰਾ ਉੱਠਦਾ ਹੀ ਨਹੀਂ ਗਿਆ ਉੱਪਰੋਂ ਉਹਦੇ, ਇੰਨਾ ਪਿਆਰ ਪਾ ਲੈਂਦਾ। ਸਾਧ ਸੰਗਤ ਉਸ ਕਮਲ ਦੇ ਫੁੱਲ ਵਿੱਚ ਹੀ ਲਿਪਟ ਜਾਂਦਾ ਹੈ। ਪੱਤੀਆਂ ਇਕੱਠੀਆਂ ਹੋ ਗਈਆਂ, ਭੌਰਾ ਬੈਠਾ ਹੀ ਰਿਹਾ। ਕਹਿਣ ਲੱਗੇ, ਰਾਤੀ ਭਵਰ ਲੁਭਾਏਂਦਾ, ਰਾਤ ਵਿਖੇ ਭਵਰਿਆਂ ਨੂੰ ਲਵਾਏਮਾਨ ਕਰਦਾ ਹੈ। ਸੀਤਲ ਹੋਏ ਸੁਗੰਧ ਮਿਲੰਦਾ, ਤੇ ਸੀਤਲ ਹੋ ਕੇ ਭਵਰੇ ਸੁਗੰਧੀ ਲੈਂਦੇ ਹਨ ਤੇ ਮਗਨ ਰਹਿੰਦੇ ਹਨ ਉਸ ਕਮਲ ਫੁੱਲ ਦੇ ਵਿੱਚ। ਭੜਕੇ ਸੂਰਜ ਧਿਆਨ ਧਰ, ਪਰ ਫੁੱਲਤ ਹੋਏ ਮਿਲੇ ਹਸੰਦਾ। ਜਦੋਂ ਫਿਰ ਅਗਲੇ ਦਿਨ ਸੂਰਜ ਚੜ੍ਹਦਾ ਤੇ ਸੂਰਜ ਵੱਲ ਧਿਆਨ ਕਰਕੇ ਫਿਰ ਜਿਹੜਾ ਕਮਲ ਦਾ ਫੁੱਲ ਆ ਉਹ ਪ੍ਰਫੁੱਲਤ ਹੋ ਜਾਂਦਾ ਤੇ ਹੱਸ ਕੇ ਆਪਣੇ ਪਿਆਰੇ ਨੂੰ ਮਿਲਦਾ ਹੈ, ਆਪਣੀਆਂ ਪੱਤੀਆਂ ਖੜਾਉਂਦਾ। ਸੂਰਜ ਚੜ੍ਹਿਆ ਤੇ ਫਿਰ ਸੁਗੰਧੀ ਉਸੇ ਤਰ੍ਹਾਂ ਹੀ ਖਿੜ ਕੇ ਵੰਡਣ ਲੱਗ ਪੈਂਦਾ, ਜਿਵੇਂ ਹੱਸਦਾ ਹੋਵੇ ਕਮਲ ਦਾ ਫੁੱਲ ਕਿ ਮੇਰਾ ਪਿਆਰਾ ਸੂਰਜ ਆ ਗਿਆ, ਹੁਣ ਮੈਂ ਖਿੜ ਪਿਆ। ਗੁਰਮੁਖ ਸੁਖ ਫਲ ਸਹਿਜ ਕਰ, ਵਰਤਮਾਨ ਅੰਦਰ ਵਰਤੰਦਾ। ਜਿਹੜੇ ਗੁਰਮੁਖ ਜਨ ਹਨ, ਸਤ ਸੰਗੀ ਗੁਰਸਿੱਖ ਪ੍ਰਭੂ ਪਿਆਰੇ ਨੇ, ਉਹ ਸਾਧ ਸੰਗਤ ਗੁਰਮੁਖ ਰੂਪੀ ਕਮਲ ਸੁਖ ਫਲ ਦੇ ਵਿੱਚ ਤੇ ਸਹਿਜ ਘਰ ਦੇ ਤਲਾਅ ਵਿੱਚ ਨਿਵਾਸ ਰੱਖਦੇ ਆ ਅਤੇ ਵਰਤਮਾਨ ਦੇ ਵਿੱਚ ਹੀ ਉਹ ਵਰਤ ਕੇ ਪ੍ਰਸੰਨ ਰਹਿੰਦੇ ਹਨ। ਉਹ ਇਹ ਨਹੀਂ ਸੋਚਦੇ ਸਾਨੂੰ ਅੱਗੇ ਆਹ ਮਿਲਿਆ ਸੀ, ਸਾਨੂੰ ਆਹ ਕੁਝ ਮਿਲੇਗਾ। ਉਹ ਕਹਿੰਦੇ ਅੱਜ ਮਾਲਕ ਨੇ ਸਾਨੂੰ ਆਪਣੇ ਗਲ ਨਾਲ ਲਾਇਆ ਆ, ਉਹ ਪ੍ਰਸੰਨ ਰਹਿੰਦੇ, ਆਨੰਦਿਤ ਹੋ ਜਾਂਦੇ ਹਨ। ਜਿਵੇਂ ਸਾਧ ਸੰਗਤ ਕਮਲ ਚਾਰ ਪੈਰ ਖਿੜਦਾ ਹੈ ਅਤੇ ਅੱਠੇ ਪੈਰ ਭਜਨਾਨੰਦ ਵਿਖੇ ਮਸਤ ਰਹਿੰਦਾ ਹੈ। ਭਾਵੇਂ ਹੁਣ ਮੁੰਡਿਆ ਵੀ ਹੋਇਆ ਉਹ, ਪਰ ਆਪਣੇ ਪਿਆਰੇ ਦੀ ਉਡੀਕ ਚਾਹੇ ਜਿਵੇਂ ਉਹ ਕਿ ਸਵੇਰੇ ਸੂਰਜ ਚੜ੍ਹੇਗਾ ਤੇ ਮੈਂ ਫਿਰ ਖਿੜਾਂਗਾ। ਇਸੇ ਤਰ੍ਹਾਂ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਸਾਧ ਸੰਗਤ, ਉਹ ਸਦੀਵੀ ਕਾਲ ਵਾਸਤੇ ਭਾਵੇਂ ਆਨੰਦਿਤ ਨੇ, ਖੁਸ਼ੀਆਂ ਵਿੱਚ ਆਨੰਦ ਮਾਣ ਰਹੇ ਨੇ, ਨਾਮ ਸਿਮਰਨ ਵਿੱਚ ਜੁੜ ਕੇ, ਪਰ ਜਿਹੜਾ ਵਰਤਮਾਨ ਹੈ ਸਾਧ ਸੰਗਤ, ਉਸ ਵਰਤਮਾਨ ਸਮੇਂ ਦੇ ਵਿੱਚ ਹੀ ਉਹ ਕਹਿੰਦੇ ਨੇ ਅੱਜ ਦਾ ਦਿਨ ਹੈ, ਪਤਾ ਨਹੀਂ ਕੱਲ੍ਹ ਚੜ੍ਹਨਾ ਕਿ ਨਹੀਂ ਚੜ੍ਹਨਾ, ਅੱਜ ਹੀ ਬੰਦਗੀ ਕਰਨੀ ਹੈ, ਅੱਜ ਹੀ ਨਾਮ ਜਪਣਾ ਹੈ। ਉਹ ਰੱਬ ਦੀ ਬੰਦਗੀ ਭਗਤੀ ਨੂੰ ਕੱਲ੍ਹ ਦੇ ਉੱਤੇ ਨਹੀਂ ਸੁੱਟਦੇ, ਕਿ ਇਸ ਗੱਲ ਦਾ ਹੰਕਾਰ ਨਹੀਂ ਕਰਦੇ ਕਿ ਅਸੀਂ ਕੱਲ੍ਹ ਵੀ, ਬੀਤੇ ਕੱਲ੍ਹ ਵੀ ਅਸੀਂ ਜਪਿਆ ਸੀ, ਬੀਤੇ ਕੱਲ੍ਹ ਜਪੇ ਦਾ ਹੰਕਾਰ ਨਹੀਂ ਕਰਦੇ। ਆਉਣ ਵਾਲਾ ਭੜਕ, ਆਉਣ ਵਾਲੇ ਕੱਲ੍ਹ ਦੇ ਉੱਤੇ ਕੋਈ ਉਮੀਦ ਨਹੀਂ ਰੱਖਦੇ ਕਿ ਹੋ ਸਕਦਾ ਅੱਜ ਹੀ ਅੰਤਮ ਸਮਾਂ ਆ ਜਾਏ, ਅੱਜ ਹੀ ਪਰਮਾਤਮਾ ਦਾ ਸੱਦਾ ਆ ਜਾਏ। ਇਸ ਲਈ ਸਾਧ ਸੰਗਤ ਉਹ ਅੱਜ ਨੂੰ ਹੀ ਸਾਰਾ ਕੁਝ ਸਮਝਦੇ ਹਨ ਕਿ ਅੱਜ ਹੀ ਮੈਂ, ਭਾਵ ਵਰਤਮਾਨ ਸਮਾਂ ਇਹਨੂੰ ਕਹਿੰਦੇ ਨੇ, ਉਹ ਵਰਤਮਾਨ ਦੇ ਵਿੱਚ ਜੀਂਦੇ ਨੇ ਤੇ ਪਰਮਾਤਮਾ ਦੀ ਯਾਦ ਵਿੱਚ ਇਸੇ ਤਰ੍ਹਾਂ ਜੁੜੇ ਰਹਿੰਦੇ ਹਨ। ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਨੇ ਇਸ ਦੀ ਇੱਕ ਦਲੀਲ ਦਿੱਤੀ ਹੈ। ਉਹ ਕਹਿੰਦੇ ਨੇ ਜਿਹੜਾ ਕੱਲ੍ਹ ਬੀਤ ਗਿਆ, ਜਿਸ ਨੂੰ ਆਪਾਂ ਯੈਸਟਰਡੇ ਕਹਿੰਦੇ ਹਾਂ, ਉਹ ਸਾਡੀ ਜ਼ਿੰਦਗੀ ਵਿੱਚ ਦੁਬਾਰਾ ਨਹੀਂ ਆਉਣਾ। ਜਿਹੜਾ ਭਾਲਕ ਅਜੇ ਚੜ੍ਹਨਾ ਹੈ ਟਮਾਰੋ, ਉਸ ਬਾਰੇ ਭਰੋਸਾ ਕੋਈ ਨਹੀਂ, ਆਪਾਂ ਵੇਖਣਾ ਕਿ ਨਹੀਂ ਵੇਖਣਾ, ਪਤਾ ਨਹੀਂ ਆਉਣ ਵਾਲੇ ਭਲਕ ਦਾ ਸੂਰਜ ਸਾਡੀ ਜ਼ਿੰਦਗੀ 'ਚ ਹੈ ਵੇਖਣਾ, ਸਾਡੇ ਨਸੀਬਾਂ 'ਚ ਕਿ ਨਹੀਂ, ਫਿਰ ਰਹਿ ਕਿਹੜਾ ਗਿਆ ਦਿਨ, ਹੁਣ ਬੀਤਿਆ ਕੱਲ੍ਹ ਦੁਬਾਰਾ ਆਉਣਾ ਨਹੀਂ, ਆਉਣ ਵਾਲੇ ਭਲਕ ਦਾ ਪਤਾ ਕੋਈ ਨਹੀਂ, ਵੇਖਣਾ ਕਿ ਨਹੀਂ ਵੇਖਣਾ, ਫਿਰ ਰਹਿ ਕਿਹੜਾ ਗਿਆ ਅੱਜ, ਟੂਡੇ, ਵਰਤਮਾਨ। ਹੁਣ ਬਚਨ ਸੁਣਿਆ ਜੀ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ, ਸੱਜਣਾ ਬੀਤਿਆ ਕੱਲ੍ਹ ਲੰਘ ਗਿਆ, ਭਲਕ ਉੱਤੇ ਕੋਈ ਭਰੋਸਾ ਨਹੀਂ, ਇਸ ਅੱਜ ਨੂੰ ਸੰਭਾਲ, ਵਰਤਮਾਨ ਨੂੰ ਸੰਭਾਲ, ਜਪ ਸਤਨਾਮ ਸ੍ਰੀ ਵਾਹਿਗੁਰੂ। ਭਾਈ ਵੀਰ ਸਿੰਘ ਹੋਰਾਂ ਜੀ ਦੇ ਬਚਨ ਆਪ ਸੰਗਤਾਂ ਨਾਲ ਸਾਂਝੇ ਕਰਦੇ ਹਾਂ। ਉਹ ਕਹਿੰਦੇ, ਕੱਲ ਗਈ ਹੈ ਬੀਤ, ਵਸ ਤੋਂ ਦੂਰ ਨਸਾਈ, ਭਾਲਕ ਅਜੇ ਹੈ ਦੂਰ, ਨਹੀਂ ਵਿੱਚ ਹੱਥਾਂ ਆਈ, ਅੱਜ ਸਾਡੇ ਕੋਲ ਸੋ ਵਿੱਚ ਫਿਕਰਾਂ ਲਾਈ। ਜਿਹੜੀ ਅੱਜ ਸਾਡੇ ਕੋਲ ਹੈ, ਫਿਕਰਾਂ ਝੋ ਰਿਹਾ, ਚਿੰਤਾ 'ਚ ਗੁਜ਼ਰ ਰਹੀ ਹੈ, ਪਰ ਇਹ ਨਾ ਕਰ, ਚਿੰਤਾ ਝੋਰੇ ਨਾ ਕਰ, ਅੱਜ ਸਾਡੇ ਕੋਲ ਸੋ ਵਿੱਚ ਫਿਕਰਾਂ ਲਾਈ, ਸੰਭਲ ਸੰਭਾਲ ਇਸ ਅੱਜ ਨੂੰ, ਇਹ ਬੀਤੇ ਮਹਾਂ ਰਸ ਪੀਂਦਿਆਂ ਹਰ ਰਸ ਮੱਤੀ ਖੀਵਿਆਂ, ਹਰ ਰਸ ਹਰ ਰੰਗ ਚਾਹੁੰਦਿਆਂ, ਇਹ ਪਰਮੇਸ਼ਰ ਦਾ ਨਾਮ ਰਸ ਪੀਂਦਿਆਂ ਗੁਜ਼ਰੇ, ਰੱਬ ਦੀ ਬੰਦਗੀ ਵਿੱਚ ਗੁਜ਼ਰੇ ਜਿਹੜਾ ਅੱਜ ਹੈ। ਇਸ ਲਈ ਜਿਹੜੇ ਗੁਰਮੁਖ ਜਨ ਨੇ, ਭਾਈ ਗੁਰਦਾਸ ਜੀ ਕਹਿੰਦੇ ਵਰਤਮਾਨ ਅੰਦਰ ਵਰਤਨ ਦਾ, ਇਸ ਵਰਤਮਾਨ ਦੇ ਵਿੱਚ ਵਰਤ ਕੇ ਪ੍ਰਸੰਨ ਹੁੰਦੇ ਹਨ ਰੱਬ ਦੀ ਬੰਦਗੀ ਵਿੱਚ ਜੁੜ ਕੇ। ਲੋਕਾਚਾਰੀ ਲੋਕ ਵਿੱਚ ਵੇਦ ਵਿਚਾਰੀ ਕਰਮ ਕਰਨ ਦਾ, ਲੋਕਾਂ ਦੇ ਭਾਣੇ ਲੋਕਾਚਾਰੀ ਧੰਦਿਆਂ ਦੇ ਵਿੱਚ ਉਹ ਫਸਿਆ ਹੋਇਆ ਗੁਰਮੁਖ, ਵੀ ਇਹ ਗ੍ਰਿਸਤੀ ਆ, ਇਹ ਕੰਮ ਕਾਰ ਵੀ ਕਰਦਾ, ਕਿਰਤ ਵੀ ਕਰਦਾ, ਇਹ ਨੌਕਰੀ ਵੀ ਕਰਦਾ ਜਾਂ ਕੋਈ ਵਪਾਰ ਕਰਦਾ। ਕਹਿੰਦੇ ਲੋਕਾਂ ਦੀ ਨਜ਼ਰ ਵਿੱਚ ਸ਼ਾਇਦ ਉਹ ਧੰਦਿਆਂ ਦੇ ਵਿੱਚ ਹੀ ਫਸਿਆ ਹੋਇਆ, ਪਰ ਅਸਲੀਅਤ ਇਹ ਹੈ ਵੇਦ ਵਿਚਾਰੀਆਂ ਦੇ ਭਾਣੇ ਵੀ ਉਹ ਸੰਸਾਰ ਵਿੱਚ ਕਰਮ ਕਾਂਡ ਕਰ ਰਿਹਾ ਵਾ, ਪਰ ਅਸਲ ਬਾਤ ਇਹ ਹੈ ਕਿ ਨਾਮਾ ਕਹਿ ਤਲੋਚਨ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਉਹਦਾ ਜੀਵਨ ਇਹ ਹੈ। ਆਹ ਲੋਕਾਚਾਰੀ ਇਹ ਆ ਕਿ ਉਹ ਕੰਮ ਕਾਰ ਧੰਦਿਆਂ ਚ ਫਸਿਆ, ਵੇਦ ਵਿਚਾਰੀ ਜਿਹੜੇ ਵੇਦਾਂ ਸ਼ਾਸਤਰਾਂ ਨੂੰ ਪੜਨ ਵਾਲੇ ਉਹ ਸੋਚਦੇ ਵੀ ਸ਼ਾਇਦ ਇਹ ਵੀ ਕੋਈ ਮਾੜਾ ਮੋਟਾ ਧਰਮ ਦੇ ਕਰਮ ਕਾਂਡ ਕਰ ਰਿਹਾ। ਪਰ ਸਾਧ ਸੰਗਤ ਹੱਥ ਕਾਰ ਵੱਲ ਤੇ ਚਿੱਤ ਕਰਤਾਰ ਵੱਲ, ਉਹਦਾ ਜੀਵਨ ਇਹ ਹੈ ਰੱਬ ਦੇ ਪਿਆਰੇ ਦਾ, ਪਰਮੇਸ਼ਰ ਦੇ ਪਿਆਰੇ ਦਾ। ਸਾਧ ਸੰਗਤ ਕਿਰਤ ਕਰਦੇ ਨੇ ਉਹ, ਪਰ ਕਿਰਤ ਕਰਦਿਆਂ ਵੀ ਕਰਤੇ ਨਾਲ ਜੁੜੇ ਰਹਿੰਦੇ। ਉਹ ਸੰਸਾਰ ਦੇ ਆਹਰ ਪਾਹਰ ਧੰਦੇ ਕਰਦੇ ਨੇ, ਪਰ ਧੰਦੇ ਕਰਦਿਆਂ ਧਰਮ ਦੇ ਵਿੱਚ ਜੁੜੇ ਰਹਿੰਦੇ ਨੇ। ਇਹ ਹੈ ਗੁਰਮੁਖ ਜਨਾਂ ਦਾ ਜੀਵਨ। ਸਾਵਧਾਨ ਗੁਰ ਗਿਆਨ ਵਿੱਚ ਜੀਵਨ ਮੁਕਤ ਜੁਗਤ ਵਿੱਚ ਰੰਦਾ। ਕਹਿਣ ਲੱਗੇ ਜਿਹੜੇ ਐਸੇ ਗੁਰਮੁਖ ਜਨ ਨੇ ਗੁਰੂ ਜੀ ਦੇ ਗਿਆਨ ਦੇ ਵਿੱਚ, ਜਿਹੜਾ ਗਿਆਨ ਗੁਰੂ ਨੇ ਦਿੱਤਾ ਹੈ ਉਹਦੇ ਵਿੱਚ ਸਾਵਧਾਨ ਹੋ ਕੇ, ਸੁਚੇਤ ਹੋ ਕੇ ਰਹਿੰਦੇ, ਪਰ ਜੀਵਨ ਮੁਕਤੀ ਦੀ ਜੁਗਤ ਵਿੱਚ ਵਿਚਰਦੇ ਆ। ਕਿਹੜੀ ਜੁਗਤ ਹੈ ਉਹਨਾਂ ਦੇ ਕੋਲ? ਕਿ ਮੈਂ ਜਿਉਂਦੇ ਜੀ ਹੀ ਵਿਸ਼ਿਆਂ ਵਿਕਾਰਾਂ ਤੇ ਪਾਪਾਂ ਵੱਲੋਂ ਮੁਕਤ ਹੋਣਾ। ਉਹ ਸੰਸਾਰ ਦੀ ਪਕੜ ਤੋਂ ਵੀ ਉੱਤੇ ਨੇ ਤੇ ਕਰਮ ਕਾਂਡਾਂ ਦੀ ਜਕੜ ਤੋਂ ਵੀ ਉੱਤੇ ਨੇ। ਧਿਆਨ ਰੱਖਣਾ, ਸੰਸਾਰ ਦੀ ਮਾਇਆ ਦੀ ਪਕੜ ਤੇ ਕਰਮ ਕਾਂਡਾਂ ਦੀ ਜਕੜ, ਇਹਦੇ ਵਿੱਚ ਨਹੀਂ ਜਕੜੇ ਹੋਏ। ਉਹ ਨਾ ਮਾਇਆ ਦੀ ਪਕੜ ਵਿੱਚ ਨੇ ਤੇ ਨਾ ਕਰਮ ਕਾਂਡਾਂ ਦੇ ਵਿੱਚ ਜਕੜੇ ਹੋਏ ਨੇ, ਪ੍ਰਭੂ ਚਰਨਾਂ ਵਿੱਚ ਲੀਨ ਰਹਿੰਦੇ ਹਨ। ਸਾਧ ਸੰਗਤ ਗੁਰ ਸ਼ਬਦ ਵਸੰਦਾ, ਸਤ ਸੰਗਤ ਵਿੱਚ ਹੀ ਗੁਰੂ ਜੀ ਦੇ ਸ਼ਬਦ ਵਸਦੇ ਆ, ਤੇ ਪਿਆਰੇ ਜਿਹੜੇ ਉਹਦੇ ਨੇ ਨਾ, ਉਹ ਫਿਰ ਸ਼ਬਦ ਦੇ ਵਿੱਚ ਹੀ ਆਪਣਾ ਮਨ ਲਗਾਈ ਰੱਖਦੇ ਆ। ਸਾਧ ਸੰਗਤ ਗੁਰ ਸ਼ਬਦ ਵਸੰਦਾ ਦਾ ਭਾਵ, ਸਤ ਸੰਗਤ ਵਿਖੇ ਗੁਰੂ ਜੀ ਦੇ ਸ਼ਬਦ ਵਿੱਚ ਹੀ ਆਪਣੇ ਮਨ ਨੂੰ ਗੁਰਮੁਖ ਜਨ ਜੋੜੀ ਰੱਖਦੇ ਹਨ। ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉ ਮੇਰਾ ਠਾਠਾ ਬਾਗਾ। ਮੁਖ ਕੀ ਬਾਤ ਸਗਲ ਸਿਉ ਕਰਤਾ, ਜੀ ਸੰਗ ਪ੍ਰਭ ਆਪਣਾ ਕਰਤਾ। ਮੂੰਹ ਤੋਂ ਗੱਲਾਂ ਵੀ ਸਾਰਿਆਂ ਨਾਲ ਕਰਦੇ ਨੇ ਰੱਬ ਦੇ ਪਿਆਰੇ, ਪਰ ਅੰਦਰੋਂ ਕਰਮ ਉਹ ਕਰਦੇ ਨੇ ਜਿਹੜਾ ਉਹਨਾਂ ਦਾ ਗੁਰੂ ਕਹਿੰਦਾ ਹੈ, ਜੋ ਪਰਮਾਤਮਾ ਆਖਦਾ ਉਹਦੀ ਰਜ਼ਾ ਵਿੱਚ। ਸਾਧ ਸੰਗਤ ਰੱਬ ਦੇ ਪਿਆਰੇ ਰਾਜੀ ਰਹਿੰਦੇ ਹਨ।